ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮਹਾਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਬਹੁਤ ਹੀ ਸ਼ਰਧਾ ਪ੍ਰੇਮ ਦੇ ਨਾਲ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਖਾਲਸਾ ਬੱਧਨੀ ਕਲਾਂ ਵਾਲਿਆਂ ਪਾਸੋਂ ਗੁਰਬਾਣੀ ਦੀ ਕਥਾ ਵਿਆਖਿਆ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸੀ। ਉਪਰੰਤ 30-35 ਮਿੰਟ ਦਾ ਸਮਾਂ ਆਪਣੇ ਪਾਸ ਕਥਾ ਵਿਚਾਰ ਦਾ ਹੋਰ ਹੈ। ਅੱਜ ਬਹੁਤ ਮਹਾਨ ਇਤਿਹਾਸਕ ਦਿਹਾੜਾ ਹੈ। ਸਿੱਖ ਧਰਮ ਦੇ ਅੰਦਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਿਨ੍ਹਾਂ ਦੀ ਸ਼ਹਾਦਤ ਦਾ ਦਿਹਾੜਾ ਅੱਜ ਅੰਕਿਤ ਹੋਇਆ ਪਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਕੇ ਮਹਾਰਾਜ ਪਾਤਸ਼ਾਹ ਜੀ ਨੇ ਇਹ ਧਰਤੀ ਦੇ ਉੱਪਰ ਅੰਮ੍ਰਿਤਸਰ ਸਿਫਤੀ ਦਾ ਘਰ ਸ਼ਹਿਰ ਵਸਾਇਆ ਔਰ ਬੇਅੰਤ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਜਾਂਦੀਆਂ ਸੇਵਾ ਕਰਦੀਆਂ ਨੇ। ਇਹ ਨਹੀਂ ਪਤਾ ਹੁੰਦਾ ਕਿ ਸਤਿਗੁਰੂ ਦਰਸ਼ਨ ਦਿੰਦਿਆਂ ਦਿੰਦਿਆਂ ਕਿਸ ਦੰਪਤੀ ਤੇ ਕਿਸ ਮਰਦ ਤੇ ਕਿਸ ਬੀਬੀ ਤੇ ਐਸੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਉਹਨੂੰ ਇਹੋ ਜਿਹੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ ਜੋ ਬਖਸ਼ਿਸ਼ਾਂ ਕੁਝ ਸਾਲ ਬਾਅਦ ਫਲੀਭੂਤ ਹੁੰਦੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ। ਉੱਥੇ ਇੱਕ ਨਗਰ ਹੈ ਪਹੂਵਿੰਡ। ਪਹੂਵਿੰਡ ਦੇ ਵਿੱਚ ਸੰਧੂ ਜ਼ਿਮੀਂਦਾਰ ਇੱਕ ਪਰਿਵਾਰ ਵੱਸ ਰਿਹਾ ਹੈ, ਬਾਬਾ ਭਗਤਾ ਜੀ ਔਰ ਮਾਤਾ ਜੀਉਣੀ ਜੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਨੂੰ ਇੱਕ ਸਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਨੇ ਔਰ ਚੰਦ ਮੁਖੜੇ ਵਾਲਾ ਖੁੱਲ੍ਹੇ ਹੱਥਾਂ ਪੈਰਾਂ ਵਾਲਾ ਸੋਹਣਾ ਪੁੱਤਰ ਜਿਸਦਾ ਨਾਮ ਮਾਤਾ ਪਿਤਾ ਜੀ ਪਿਆਰ ਨਾਲ ਰੱਖਦੇ ਨੇ ਦੀਪਾ। ਔਰ ਉਸ ਵਕਤ ਮਾਤਾ ਪਿਤਾ ਜੀ ਹਾਲੇ ਨਹੀਂ ਸਨ ਜਾਣਦੇ ਕਿ ਜਿਸ ਨਾਮ ਨੂੰ ਅਸੀਂ ਇਹ ਅਰਥ ਵਾਚ ਕੇ ਨਾਮ ਰੱਖਿਆ ਹੈ ਕਿ ਦੀਪਾ ਦਾ ਅਰਥ ਹੈ ਦੀਵਾ, ਚਿਰਾਗ, ਰੌਸ਼ਨੀ ਦੇਣ ਵਾਲਾ, ਕਿ ਸੱਚਮੁੱਚ ਸਾਡੀ ਕੁਲ ਨੂੰ ਰੌਸ਼ਨ ਕਰ ਦੇਵੇਗਾ ਸਾਰੇ ਸੰਸਾਰ ਦੇ ਅੰਦਰ। ਮਨ ਦੇ ਅੰਦਰ ਖਾਹਿਸ਼ ਤਾਂ ਰੱਖ ਕੇ ਇਹ ਨਾਮ ਰੱਖਿਆ ਪਰ ਸਬੱਬ ਐਸਾ ਸਤਿਗੁਰੂ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਸਾਉਣ ਵਾਲਿਆਂ ਵੱਡਿਆਂ ਸਤਿਗੁਰਾਂ ਦਾ ਐਸਾ ਬਖਸ਼ਿਸ਼ ਭਰਿਆ ਸੁਭਾਗ ਪ੍ਰਾਪਤ ਹੋਇਆ ਹੈ ਕਿ ਸਮਾਂ ਆ ਗਿਆ ਹੈ 1682 ਈਸਵੀ ਦਾ 27 ਜਨਵਰੀ ਵਾਲੇ ਦਿਨ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੋਈ ਹੈ। ਜ਼ਿਮੀਂਦਾਰਾ ਕਰਦਿਆਂ ਹੋਇਆਂ ਮਾਤਾ ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਵੀ ਕਰਵਾਏ ਨੇ, ਮੱਝੀਆਂ ਵੀ ਚਾਰੀਆਂ ਨੇ, ਮੱਝੀਆਂ ਨੂੰ ਚਾਰਾ ਵੀ ਪਾਇਆ ਹੈ। ਮਾਤਾ ਪਿਤਾ ਦੇ ਨਾਲ ਜ਼ਿਮੀਂਦਾਰੇ ਕੰਮ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕਰਵਾਈ ਹੈ। ਮਾਤਾ ਪਿਤਾ ਦਾ ਸਪੁੱਤਰ ਹੁਣ 18 ਸਾਲ ਦਾ ਹੋ ਗਿਆ, ਗੁਰੂ ਘਰ ਦੇ ਪ੍ਰੇਮੀ ਮਾਤਾ ਪਿਤਾ ਸਨ। ਤਾਂ ਉਧਰ ਖਬਰ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਪਿਛਲੇ ਸਾਲ ਖਾਲਸਾ ਪੰਥ ਸਜਾਇਆ। ਮਾਤਾ ਪਿਤਾ ਨੂੰ ਇਹ ਖਬਰ ਮਿਲੀ ਹੈ ਤੇ ਪਤਾ ਲੱਗਿਆ ਕਿ ਇਸ ਸਾਲ ਵੀ ਜਦ ਵਿਸਾਖੀ ਆਉਣੀ ਹੈ ਤੇ ਦਸਮ ਪਿਤਾ ਜੀ ਨੇ ਉੱਥੇ ਵਿਸਾਖੀ ਵਾਲੇ ਦਿਨ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਕੇ ਖਾਲਸੇ ਨੂੰ ਹੋਰ ਗਿਣਤੀ ਵਧਾਉਣੀ ਹੈ। ਨਗਰ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਦੇ ਨਾਲ ਰਲ ਕਰਕੇ ਮਾਤਾ ਪਿਤਾ ਜੀ ਸਮੇਤ ਆਪਣੇ ਹੋਣਹਾਰ ਸਪੁੱਤਰ 18 ਸਾਲ ਦੇ ਪਿਆਰੇ ਦੀਪਾ ਜੀ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਕਈ ਕਈ ਦਿਨ ਸੰਗਤਾਂ ਪਹਿਲਾਂ ਜਾ ਕੇ ਪੜਾਅ ਲਾ ਲਿਆ ਕਰਦੀਆਂ ਸਨ। ਜਿਸ ਦਿਨ ਵਿਸਾਖੀ ਦਾ ਦਿਨ ਆਇਆ ਹੈ, ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪ ਪੰਜ ਪਿਆਰਿਆਂ ਦੇ ਵਿੱਚ ਸੇਵਾ ਵਿੱਚ ਲੱਗੇ ਨੇ। ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਔਰ ਜਿਤਨੀਆਂ ਵੀ ਸੰਗਤਾਂ ਆਈਆਂ ਉਹਨਾਂ ਵਿੱਚੋਂ ਬੀਬੀਆਂ ਮਰਦਾਂ ਬੱਚਿਆਂ ਨੇ ਸਾਰਿਆਂ ਨੇ ਅੰਮ੍ਰਿਤ ਛਕਿਆ ਹੈ। ਬਾਬਾ ਭਗਤਾ ਜੀ, ਮਾਤਾ ਜੀਉਣੀ ਜੀ, ਉਹਨਾਂ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਏ। ਉਹਨਾਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗ ਗਿਆ। 18 ਸਾਲ ਦੇ ਉਹਨਾਂ ਦੇ ਸੁਪੁੱਤਰ ਭਾਈ ਦੀਪਾ ਜੀ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ। ਉਹਨਾਂ ਦੇ ਨਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੰਘ ਨਾਮ ਲਗਾ ਦਿੱਤਾ ਏ, ਹੁਣ ਦੀਪ ਸਿੰਘ ਬਣ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੰਗਤਾਂ 8-8 ਦਿਨ ਘੱਟੋ ਘੱਟ ਰਿਹਾ ਕਰਦੀਆਂ ਸਨ। ਤੋ ਭਾਈ ਦੀਪ ਸਿੰਘ ਸਾਹਿਬ ਜੀ ਨੇ ਜਦ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਰਾਲੇ ਕੌਤਕ ਦੇਖੇ ਹੈ ਕਿ ਪਾਤਸ਼ਾਹ ਜੀ ਲੌਡੇ ਵੇਲੇ ਲਗਭਗ 2:30-3 ਵਜੇ ਸੂਰਬੀਰ ਗੱਭਰੂਆਂ ਨੂੰ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਆਪ ਦਿੰਦੇ ਨੇ, ਅੰਮ੍ਰਿਤ ਵੇਲੇ ਸਾਰੇ ਸਿੱਖ ਉੱਠ ਕੇ ਬਾਣੀ ਪੜ੍ਹਦੇ ਨੇ, ਇਸ਼ਨਾਨ ਕਰਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਨਾਲੇ ਜਾਪ ਕਰਦੀਆਂ, ਨਾਲੇ ਹੱਥੀਂ ਸੇਵਾ ਕਰਦੀਆਂ। ਜਦੋਂ ਵਾਪਸ ਮੁੜਨ ਲੱਗੀ ਹੈ ਸੰਗਤ ਤੇ ਮਾਤਾ ਪਿਤਾ ਜੀ ਕੋ ਆਗਿਆ ਲੈ ਲਈ ਹੈ ਕਿ ਜੇ ਤੁਸੀਂ ਮੇਰੀ ਇੱਕ ਗੱਲ ਮੰਨ ਜਾਓ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਇੱਥੇ ਰਹਿਣਾ ਚਾਹੁੰਦਾ। ਧੰਨ ਮਾਤਾ ਪਿਤਾ ਜਿਨ੍ਹਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ, ਉਹ ਆਪ ਤਾਂ ਨਗਰ ਪਹੁ ਵਿੰਡ ਆ ਗਏ ਨੇ, ਪਰ ਹੁਣ ਭਾਈ ਦੀਪ ਸਿੰਘ ਸਾਹਿਬ ਜੀ ਉਸ ਅਸਥਾਨ ਤੇ 1700 ਈਸਵੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿਣ ਲੱਗ ਗਏ ਨੇ। 4 ਸਾਲ ਦੇ ਅੰਦਰ ਅੰਦਰ ਬਾਬਾ ਦੀਪ ਸਿੰਘ ਸਾਹਿਬ ਜੀ ਵਿਦਵਾਨ ਵੀ ਬਣ ਗਏ ਨੇ ਤੇ ਬਹੁਤ ਵੱਡੇ ਜਰਨੈਲ ਯੋਧੇ ਵੀ ਬਣ ਗਏ ਨੇ। ਦਸਮ ਪਿਤਾ ਦੇ ਨਾਲ ਇੱਕ ਵਾਰ ਪਹਾੜਾਂ ਦੀ ਦੂਣ ਵਿੱਚ ਜਾਂਦਿਆਂ ਸ਼ੇਰ ਨਿਕਲਦਾ ਤੇ ਪਾਤਸ਼ਾਹ ਕਹਿੰਦੇ ਕੋਈ ਸੂਰਮਾ ਇਸ ਦਾ ਸ਼ਿਕਾਰ ਕਰੇਗਾ ਜਾਂ ਅਸੀਂ ਕਰੀਏ, ਤੇ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਪਾਤਸ਼ਾਹ ਮੇਰੇ ਸੀਸ ਤੇ ਕਿਰਪਾ ਕਰੋ, ਮੈਂ ਕਰਦਾ। ਉਤਰ ਕੇ ਘੋੜੇ ਤੋਂ ਢਾਲ ਲੈ ਕੇ ਤਲਵਾਰ ਲੈ ਕਰਕੇ ਬੱਬਰ ਸ਼ੇਰ ਜਦ ਦਰਾੜ ਮਾਰਦਾ ਤੇ ਉਸਦੇ ਮੂੰਹ ਤੇ ਢਾਲ ਮਾਰ ਕੇ ਬੀਰ ਆਸਣ ਹੋ ਕੇ ਉਹਦਾ ਪੇਟ ਚੀਰ ਦਿੰਦੇ ਨੇ। ਦਸਮ ਪਿਤਾ ਪਾਤਸ਼ਾਹ ਨੇ ਹੋਰ ਬਖਸ਼ਿਸ਼ਾਂ ਕਰ ਦਿੱਤੀਆਂ। ਹੁਣ ਮਹਾਰਾਜ ਪਾਤਸ਼ਾਹ ਜੀ ਦੇ ਸਿਰ ਕੱਢ ਯੋਧਿਆਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਾਮਲ ਨੇ। 4 ਸਾਲ ਦੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਆਈਆਂ ਤੇ ਮਾਤਾ ਪਿਤਾ ਜੀ ਨਾਲ ਪ੍ਰੋਗਰਾਮ ਬਣ ਗਿਆ ਕਿ ਚਲੋ ਇੱਕ ਵਾਰ ਨਗਰ ਖੇੜੇ ਮਿਲ ਗਿਲ ਆਈਏ, ਫਿਰ ਅੰਮ੍ਰਿਤਸਰ ਸਾਹਿਬ ਆ ਜਾਵਾਂਗੇ। ਸੰਨ 1704 ਈਸਵੀ ਦੇ ਮੁੱਢਲੇ ਮਹੀਨਿਆਂ ਵਿੱਚ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਪਹੁ ਵਿੰਡ ਆਪਣੇ ਨਗਰ ਆ ਗਏ ਨੇ। ਸਬੱਬ ਐਸਾ ਬਣ ਗਿਆ ਕਿ ਮਈ ਮਹੀਨੇ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਬਹੁਤ ਵੱਡਾ ਘੇਰਾ ਪੈ ਗਿਆ। ਉਹੀ ਘੇਰਾ ਸੀ ਜਿਹੜਾ 8 ਮਹੀਨੇ ਲੰਬਾ ਹੋ ਗਿਆ ਸੀਗਾ। ਬਾਬਾ ਦੀਪ ਸਿੰਘ ਸਾਹਿਬ ਜੀ ਮਨ ਵਿੱਚ ਬਹੁਤ ਫਿਕਰਮੰਦ ਨੇ ਔਰ ਮਨ ਵਿੱਚ ਸੋਚਦੇ ਨੇ ਕਿ ਮੈਂ ਕਿਉਂ ਉੱਥੋਂ ਨਿਕਲ ਆਇਆ, ਮੇਰੇ ਪਾਤਸ਼ਾਹ ਔਰ ਯੋਧੇ ਔਰ ਸਤਿਗੁਰਾਂ ਦਾ ਪਰਿਵਾਰ ਤਾਂ ਘੇਰੇ ਦੇ ਵਿੱਚ ਹੈ। ਖੈਰ ਆਨੰਦਪੁਰ ਸਾਹਿਬ ਬਾਬਾ ਜੀ ਦੇ ਕੋਲੋਂ ਪਹੁੰਚਿਆ ਨਾ ਗਿਆ। ਆਨੰਦਪੁਰ ਸਾਹਿਬ ਦੇ ਘੇਰੇ ਪਏ, ਕਿਲ੍ਹਾ ਛੱਡਣਾ ਪਿਆ, ਪਰਿਵਾਰ ਵਿਛੋੜਾ ਹੋਇਆ। ਦਸ਼ਮੇਸ਼ ਪਿਤਾ ਮਹਾਰਾਜ ਮੁਕਤਸਰ ਸਾਹਿਬ ਦਾ ਜੰਗ ਲੜਕੇ ਜਦ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਨੇ ਔਰ ਸਿੰਘਾਂ ਨਾਲ ਕੀਤਾ ਹੋਇਆ ਵਾਅਦਾ ਯਾਦ ਕਰਾਇਆ ਹੈ ਕਿ ਇੱਥੇ ਰਹਿ ਕੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਅਰਥ ਪੜ੍ਹਾਉਣੇ ਨੇ ਔਰ ਨਾਵੇਂ ਸਤਿਗੁਰਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜ੍ਹਾਉਣੀ ਹੈ। ਤੋ ਪ੍ਰੋਗਰਾਮ ਉਲੀਕ ਲਿਆ ਗਿਆ। ਉਧਰੋਂ ਦਿੱਲੀ ਤੋਂ ਭਾਈ ਮਨੀ ਸਿੰਘ ਸਾਹਿਬ ਆ ਗਏ ਨੇ ਤੇ ਇਧਰੋਂ ਪਹੁ ਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਦੀਪ ਸਿੰਘ ਸਾਹਿਬ ਵੀ ਆ ਗਏ ਨੇ। ਸਤਿਗੁਰਾਂ ਨੇ ਭਾਈ ਸਾਹਿਬ ਮਨੀ ਸਿੰਘ ਸਾਹਿਬ ਜੀ ਦੀ ਡਿਊਟੀ ਲਗਾਈ ਹੈ, ਲਿਖਤ ਕਰਨ ਦੀ, ਲਿਖਾਰੀ ਦੀ ਡਿਊਟੀ ਲਗਾਈ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਤੁਸਾਂ ਨੇ ਕਲਮਾਂ ਘੜ ਘੜ ਕੇ ਤਿਆਰ ਰੱਖਣੀ ਹੈ, ਸਿਆਹੀ ਘੋਲ ਕੇ ਤਿਆਰ ਕਰਕੇ ਰੱਖਣੀ ਹੈ, ਕਾਗਜ਼ ਦਾ ਪ੍ਰਬੰਧ ਕਰਕੇ ਰੱਖਣਾ, ਔਰ ਜਿਹੜੇ ਸਤਿਗੁਰਾਂ ਦੇ ਨਜ਼ਦੀਕੀ ਸਿੰਘ ਸਨ ਉਹ 40 ਦੀ ਗਿਣਤੀ ਦੇ ਵਿੱਚ ਉਹ ਸਿੰਘ ਸਨ ਜਿਨ੍ਹਾਂ ਦੇ ਕੁਝ ਨਾਮ ਆਉਂਦੇ, ਭਾਈ ਮਲਿਆਗਰ ਸਿੰਘ ਸੰਤੋਖੀ, ਭਾਈ ਬਿਸੰਬਰ ਸਿੰਘ ਉਜੈਨ ਵਾਲੇ, ਬਾਬਾ ਰਾਮ ਕੁਇਰ ਜੀ ਜੋ ਅੰਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਸੱਜ ਗਏ ਸਨ, ਭਾਈ ਧੀਰ ਸਿੰਘ, ਭਾਈ ਵੀਰ ਸਿੰਘ ਰੰਗਰੇਟੇ ਸਿੰਘ, ਇਸ ਪ੍ਰਕਾਰ ਇਸ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੰਨ ਲਓ ਸਹਿਪਾਠੀ ਸਨ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਦ ਕਰਤਾਰਪੁਰ ਤੋਂ ਜਵਾਬ ਆ ਗਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਣਾ, ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ। ਸਵੇਰ ਵੇਲੇ ਬਾਣੀ ਲਿਖਵਾਉਂਦੇ ਨੇ, ਸ਼ਾਮ ਨੂੰ ਅਰਥ ਸਿਖਾਉਂਦੇ ਹਨ। 9 ਮਹੀਨੇ 9 ਦਿਨਾਂ ਦੇ ਵਿੱਚ 9 ਘੜੀਆਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਕੰਠੋਂ ਉਚਾਰ ਕੇ ਲਿਖਵਾਇਆ ਔਰ ਅਰਥ ਵੀ ਇੰਨੇ ਸਮੇਂ ਵਿੱਚ ਸਿੰਘਾਂ ਨੂੰ ਸਿਖਾ ਦਿੱਤੇ। ਉਹ ਬਾਣੀ ਜੋ ਸਤਿਗੁਰਾਂ ਦੀ ਆਪਣੀ ਉਚਾਰੀ ਹੋਵੇ, ਆਪ ਹੀ ਮਹਾਰਾਜ ਅਰਥ ਕਰ ਰਹੇ ਹੋਵਣ, ਤੇ ਅੱਜ ਵੀ ਕਿਤੇ ਅਰਥ ਪ੍ਰੇਮ ਨਾਲ ਹੋ ਰਹੇ ਹੋਵਣ ਤੇ ਆਨੰਦ ਆ ਜਾਂਦਾ ਹੈ ਤੇ ਸਤਿਗੁਰਾਂ ਦੀ ਰਸਨਾ ਤੋਂ ਅਰਥ ਸੁਣਨ ਵਾਲੇ ਗੁਰੂ ਪਿਆਰੇ ਇੰਨੇ ਆਨੰਦ ਨਾਲ ਭਰ ਗਏ ਕਿ ਜੀਵਨ ਮੁਕਤ ਹੋ ਗਏ, ਵਿਦੇਹ ਮੁਕਤ ਹੋ ਗਏ। ਜਿੱਥੇ ਖੜੇ ਹੈ ਉੱਥੇ ਖੜੇ ਰਹਿੰਦੇ, ਰਸ ਲੈਂਦੇ ਹੈ, ਆਨੰਦ ਲੈਂਦੇ, ਜਿੱਥੇ ਬੈਠੇ ਉੱਥੇ ਬੈਠੇ ਰਹਿੰਦੇ ਹੈ। ਇੰਨੇ ਆਨੰਦ ਵਿੱਚ ਆ ਗਏ ਹੈ। ਦਸ਼ਮੇਸ਼ ਪਿਤਾ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ, ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਨੀ ਸਿੰਘ ਸਾਹਿਬ ਜੀ, ਤੁਸਾਂ ਬਿਲਕੁਲ ਸਰੀਰ ਦੇ ਵਿੱਚ ਸਾਵਧਾਨ ਰਹਿਣਾ। ਜਿਹੜੀ ਸੇਵਾ ਅਸਾਂ ਨਿਭਾਈ ਹੈ, ਸਾਡੇ ਪਿੱਛੋਂ ਤੁਸਾਂ ਨੇ ਇਹ ਸੇਵਾ ਨਿਭਾਉਣੀ ਹੈ। ਆਪਣੇ ਪਾਸ ਆਉਣ ਵਾਲਿਆਂ ਨੂੰ ਗੁਰਬਾਣੀ ਦੇ ਅਰਥ ਔਰ ਸ਼ੁੱਧ ਉਚਾਰਨ ਸਿਖਾਉਂਦੇ ਰਹਿਣਾ ਹੈ। ਉਦੋਂ ਤੋਂ ਸਾਧ ਸੰਗਤ ਜੀਓ, ਦਮਦਮਾ ਸਾਹਿਬ ਤੋਂ ਇਹ ਸਤਿਗੁਰਾਂ ਦੀ ਯੂਨੀਵਰਸਿਟੀ ਸ਼ੁਰੂ ਹੋਣ ਕਰਕੇ ਇਸ ਯੂਨੀਵਰਸਿਟੀ ਦੇ ਨਾਮ ਨਾਲ ਲੱਗ ਗਿਆ ਦਮ ਦਮੀ ਟਕਸਾਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ, ਭਾਈ ਮਨੀ ਸਿੰਘ ਸਾਹਿਬ ਨੂੰ ਮੁਖੀ ਥਾਪਿਆ। ਆਪ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੰਦੇੜ ਦੀ ਧਰਤੀ ਨੂੰ ਚਲੇ ਗਏ ਨੇ। ਅੱਜ ਦਿਹਾੜਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹਾਦਤ ਦਾ। ਬਹੁਤਾ ਵਰਣਨ ਆਪਾਂ ਉਹਨਾਂ ਦਾ ਕਰਾਂਗੇ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਾਂਗੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਤਿਹਾਸ ਦੱਸਦਾ ਕਿ ਇੱਕ ਸਰੂਪ ਨਾਲ ਹੀ ਇਹਨਾਂ 9 ਮਹੀਨਿਆਂ ਵਿੱਚ ਉਤਾਰਾ ਕਰ ਲਿਆ ਸੀ। ਉਹ ਸਰੂਪ ਕੋਲ ਰੱਖ ਲਿਆ। ਦਸ਼ਮੇਸ਼ ਪਿਤਾ ਜਦ ਨੰਦੇੜ ਦੀ ਧਰਤੀ ਨੂੰ ਚਲੇ ਗਏ, ਉਸ ਸਰੂਪ ਤੋਂ ਬਾਅਦ ਵਿੱਚ 3 ਉਤਾਰੇ ਹੋਰ ਕਰਕੇ 4 ਸਰੂਪ ਗੁਰਮੁਖੀ ਲਿਪੀ ਦੇ ਵਿੱਚ ਲਿਖੇ ਨੇ। ਇੱਕ ਫਾਰਸੀ ਲਿਪੀ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਰਬ ਦੇਸ਼ਾਂ ਵੱਲ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਉਹ ਸਰੂਪ ਤਿਆਰ ਕੀਤਾ ਔਰ ਭੇਜਿਆ। 4 ਸਰੂਪ ਜੋ ਤਿਆਰ ਕੀਤੇ, ਉਹ 4 ਤਖਤਾਂ ਤੇ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਗੁਰਪੁਰਬ ਦਿਹਾੜਿਆਂ ਤੇ ਉਹਨਾਂ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾਂਦਾ। ਬਾਬਾ ਦੀਪ ਸਿੰਘ ਸਾਹਿਬ ਜੀ ਜਦ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਦੀ ਧਰਤੀ ਤੋਂ ਸਤਿਗੁਰਾਂ ਦੀ ਕਿਰਪਾ ਪ੍ਰਾਪਤ ਕਰਕੇ, ਥਾਪੜਾ ਪ੍ਰਾਪਤ ਕਰਕੇ ਸਰਹੰਦ ਦੇ ਵੈਰੀਆਂ ਨੂੰ ਸੋਧਣ ਵਾਸਤੇ, ਸਿੱਖੀ ਦੇ ਜ਼ਾਲਮਾਂ ਨੂੰ ਸੋਧਣ ਵਾਸਤੇ ਆਉਂਦੇ ਨੇ, ਤੇ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਨਾਲ ਆਪਣੇ ਵਿਦਿਆਰਥੀਆਂ ਨੂੰ ਲੈ ਕੇ, ਯੋਧਿਆਂ ਨੂੰ ਨਾਲ ਲੈ ਕੇ ਖਾਲਸਾ ਫੌਜ ਦੇ ਵਿੱਚ ਸ਼ਾਮਲ ਹੋ ਕਰਕੇ ਵੈਰੀ ਦਾ ਟੱਕਰਾ ਕਰਦੇ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਸਤਿਕਾਰ ਕਰਿਆ ਕਰਦੇ ਸਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਦੂਸਰੇ ਘੱਲੂ ਘਾਰੇ ਵੇਲੇ ਜਦ ਲਖਪਤ ਰਾਏ ਨੇ ਜੰਗਲ ਨੂੰ ਹੀ ਅੱਗ ਲਗਾ ਦਿੱਤੀ, ਉਸ ਵੇਲੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਜਥੇ ਦੇ ਸਮੇਤ ਉਸ ਛੰਭ ਦੇ ਵਿੱਚ ਸਨ। ਬਹੁਤ ਮੁਸੀਬਤ ਦੇ ਮੌਕੇ ਤੇ ਜੂਝਦਿਆਂ ਹੋਇਆਂ, ਸੰਗਤਾਂ ਨੂੰ ਬਚਾਉਂਦਿਆਂ ਹੋਇਆਂ, ਬਜ਼ੁਰਗਾਂ ਦੀ ਬੱਚਿਆਂ ਦੀ ਸੰਭਾਲ ਕਰਦਿਆਂ ਹੋਇਆਂ, ਬਾਬਾ ਦੀਪ ਸਿੰਘ ਸਾਹਿਬ ਆਪਣੇ ਜਥੇ ਦੇ ਸਮੇਤ ਬਿਆਸ ਦਰਿਆ ਵਾਲੇ ਪਾਸੇ ਨੂੰ ਨਿਕਲੇ ਨੇ। ਔਰ ਤਕੜੀ ਟੱਕਰ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਮਾਲਵੇ ਦੇ ਇਲਾਕੇ ਦੇ ਵਿੱਚ ਜਾ ਪਹੁੰਚੇ ਨੇ। ਇਸ ਤੋਂ ਅਗਾਂਹ ਜਦ ਮੁਗਲਾਨੀ ਬੇਗਮ ਦੇ ਸੱਦੇ ਤੇ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਪਰ 4th ਹਮਲਾ ਕੀਤਾ, ਉਸਨੇ ਬਿੰਦਰਾ ਬਨ ਨੂੰ ਲੁੱਟਿਆ ਹੈ, ਆਗਰੇ ਨੂੰ ਲੁੱਟਿਆ ਹੈ, ਦਿੱਲੀ ਨੂੰ ਲੁੱਟਿਆ ਹੈ, ਬਹੁਤ ਸਾਰਾ ਧਨ ਦੌਲਤ ਪਸ਼ੂਆਂ ਦੇ ਉੱਪਰ ਰੱਖ ਕੇ ਪੈਕਿੰਗਾਂ ਬਣਾ ਬਣਾ ਕੇ ਜਦ ਦੇਸ਼ ਆਪਣੇ ਨੂੰ ਵਾਪਸ ਚੱਲਿਆ, ਖਾਲਸੇ ਨੇ ਮੀਟਿੰਗ ਕੀਤੀ ਹੈ ਕਿ ਦੇਸ਼ ਦੇ ਦੁਸ਼ਮਣ ਦੇ ਕੋਲੋਂ ਦੇਸ਼ ਦੀ ਦੌਲਤ ਵਾਪਸ ਖੋਹਣੀ ਚਾਹੀਦੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖਾਲਸੇ ਨੇ ਇਹ ਡਿਊਟੀ ਲਾਈ ਹੈ ਕਿ ਤੁਸਾਂ ਆਪਣੇ ਜਥੇ ਦੇ ਸਮੇਤ ਕਿਹੜੇ ਇਲਾਕੇ ਵਿੱਚ ਹਮਲਾ ਕਰੋਗੇ। ਕੁਰਕਸ਼ੇਤਰ ਦੇ ਲਾਗੇ ਪਿੱਪਲੀ ਤੇ ਮਾਰਕੰਡੇ ਦਰਿਆ ਦੇ ਵਿਚਕਾਏ ਬਾਬਾ ਦੀਪ ਸਿੰਘ ਸਾਹਿਬ ਨੇ ਅਹਿਮਦ ਸ਼ਾਹ ਅਬਦਾਲੀ ਦੇ ਕੈਂਪ ਉੱਪਰ ਹਮਲਾ ਕਰਕੇ ਰਾਤ ਵੇਲੇ ਭਾਰਤ ਦੀਆਂ ਬੱਚੀਆਂ 300 ਦੇ ਕਰੀਬ ਔਰ ਗੁਲਾਮ ਬਣਾਏ ਹੋਏ ਛੋਟੀ ਉਮਰ ਦੇ ਲੜਕੇ 100 ਦੇ ਕਰੀਬ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਨੇ ਛਡਾਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖਾਲਸਾ। ਬਾਬਾ ਦੀਪ ਸਿੰਘ ਸਾਹਿਬ ਜੀ ਰਣ ਦੇਖ ਸੂਰੇ ਚਿੱਤ ਉਲਾਸ ਹੁਣ ਬਾਣੀ ਲਿਖ ਰਹੇ ਨੇ, ਛੋਟੀਆਂ ਪੋਥੀਆਂ ਔਰ ਗੁਟਕੇ ਵੀ ਲਿਖ ਰਹੇ ਨੇ। ਇਧਰ ਉਸ ਤੋਂ ਅਗਲੇ ਹਮਲੇ ਦੇ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਜਦ ਅਹਿਮਦ ਸ਼ਾਹ ਅਬਦਾਲੀ ਨੂੰ ਹਰੀਕੇ ਪੱਤਣ ਤੇ ਗੁਰੂ ਕੇ ਖਾਲਸੇ ਨੇ ਤਕੜੀ ਭਾਜ ਦਿੱਤੀ ਹੈ ਔਰ ਬਹੁਤ ਸਾਰਾ ਧਨ ਦੌਲਤ ਉਹਦੇ ਕੋਲੋਂ ਵਾਪਸ ਲੁੱਟ ਲਿਆ, ਉਸ ਵੇਲੇ ਖਿਜਿਆ ਹੋਇਆ ਜਾਂਦਾ ਹੋਇਆ ਆਪਣੇ ਲੜਕੇ ਤੈਮੂਰ ਨੂੰ ਔਰ ਆਪਣੇ ਸੈਨਾਪਤੀ ਜਹਾਨ ਖਾਨ ਨੂੰ ਕਮਾਂਡ ਦੇ ਕੇ ਇੱਕ ਗੱਲ ਕਹਿ ਗਿਆ, ਕਹਿੰਦਾ ਮੈਂ ਜਾ ਰਿਹਾ ਕਾਬਲ ਕੰਧਾਰ ਵੱਲ, ਪਰ ਪਿੱਛੋਂ ਮੈਂ ਹੁਣ ਤੁਹਾਡਾ ਬਹਾਦਰੀ ਦੇਖਣੀ ਹੈ, ਇੱਕ ਵੀ ਸਿੱਖ ਜਿਉਂਦਾ ਬਚਣਾ ਨਹੀਂ ਚਾਹੀਦਾ। ਪਿਓ ਦਾ ਇਹ ਆਰਡਰ ਸੁਣ ਕੇ ਤੈਮੂਰ ਔਰ ਸੈਨਾਪਤੀ ਜਹਾਨ ਖਾਨ ਹੁਣ ਇਹ ਮੀਟਿੰਗ ਕਰਦੇ ਹੈ। ਇਹ ਕਹਿੰਦੇ ਆਪਾਂ ਮੁਸਲਮਾਨਾਂ ਨੂੰ ਉਕਸਾਈਏ, ਕਹੀਏ ਕਿ ਇਸਲਾਮ ਨੂੰ ਖਤਰਾ ਹੋ ਗਿਆ ਔਰ ਇਸ ਗੱਲ ਦੇ ਵਾਸਤੇ ਕਿਸ ਦੀ ਡਿਊਟੀ ਲਾਈਏ। ਇਹਨਾਂ ਨੇ ਹਾਜੀ ਅੱਤਾ ਖਾਨ ਨੂੰ ਬੁਲਾਇਆ, ਹਾਜੀ ਅੱਤਾ ਖਾਨ ਦੇ ਕੋਲੋਂ ਜਹਾਦ ਦਾ ਨਾਰਾ ਲਗਵਾਇਆ, ਬਹੁਤ ਸਾਰੇ ਜਹਾਦੀਏ ਵੀ ਇਕੱਠੇ ਹੋ ਗਏ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆਲੇ ਦੁਆਲਿਓਂ ਘੇਰ ਲਿਆ ਗਿਆ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤ ਸਰੋਵਰ ਦੀ ਬੇਅਦਬੀ ਹੋਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਇਧਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ ਉਹੀ ਬਾਜਾਂ ਵਾਲੇ ਪਾਤਸ਼ਾਹ ਦੀ ਜੋ ਹੱਥ ਵਿੱਚ ਕਲਮ ਪਕੜਾਈ ਸੀ ਉਸ ਕਲਮ ਦੇ ਨਾਲ ਬਾਣੀ ਲਿਖ ਰਹੇ ਹੈ। ਤੇ ਜਦ ਗੁਰੂ ਕਾ ਸਿੱਖ ਜਾ ਕੇ ਉਹਨਾਂ ਨੂੰ ਖਬਰ ਦਿੰਦਾ, ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਕਰਨਾ ਹੈ ਉਹ ਅਸਥਾਨ ਤਾਂ ਅਬਦਾਲੀ ਢਾਈ ਜਾ ਰਿਹਾ, ਤੇ ਤੁਸੀਂ ਲਿਖ ਕੇ ਕੀ ਕਰੋਗੇ? ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਫਰਕਦਾ ਹੋਇਆ ਹੱਥ ਕਲਮ ਨੂੰ ਛੱਡ ਕੇ ਖੰਡੇ ਦੀ ਮੁੱਠ ਤੇ ਆ ਗਿਆ ਔਰ ਬਾਬਾ ਦੀਪ ਸਿੰਘ ਸਾਹਿਬ ਨੇ ਉਸੇ ਵੇਲੇ ਆਪਣੇ ਪਾਸ ਰਹਿਣ ਵਾਲੇ ਸਿੰਘਾਂ ਨੂੰ ਲਲਕਾਰ ਕੇ ਸੰਬੋਧਨ ਕੀਤਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਨਗਰੀ ਦੀ ਬੇਅਦਬੀ ਹੋ ਰਹੀ ਹੈ, ਚਲੋ ਜਿਨ੍ਹਾਂ ਨੇ ਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਕਮਰ ਕੱਸੇ ਕੱਸ ਲਓ, ਸ਼ਸਤਰ ਆਪਣੇ ਗਲੇ ਦੇ ਵਿੱਚ ਪਾ ਲਓ, ਘੋੜਿਆਂ ਤੇ ਕਾਠੀਆਂ ਸਜਾ ਲਓ। ਇਤਿਹਾਸ ਦੱਸਦਾ ਕਿ 500 ਦੇ ਕਰੀਬ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਸਿੰਘ ਇੱਥੋਂ ਚੱਲੇ ਹਨ ਦਮਦਮਾ ਸਾਹਿਬ ਤੋਂ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉੱਥੋਂ ਅਰਦਾਸਾ ਕਰਕੇ ਆਪਣੇ ਨਾਲ ਦੇ ਸਾਥੀਆਂ ਨੂੰ, ਸਿੰਘਾਂ ਨੂੰ, ਜਥੇ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਦੋਂ ਕੂਚ ਕੀਤਾ, ਰਸਤੇ ਦੇ ਵਿੱਚ ਬ੍ਰਾਹਮਣ ਪਿੰਡ ਤੋਂ ਕੁਝ ਸੂਰਮੇ ਨਾਲ ਆਣ ਲੜੇ ਨੇ, ਆ ਕੇ ਰਲੇ ਨੇ। ਤੋ ਖਾਲਸਾ ਹਮੇਸ਼ਾ ਆਪਣੇ ਆਗੂ ਦੀ ਉਡੀਕ ਕਰਦਾ ਰਹਿੰਦਾ ਹੈ। ਪਿੰਡਾਂ ਵਿੱਚ ਖਬਰਾਂ ਫੈਲੀਆਂ ਕਿ ਅਬਦਾਲੀ ਸਾਡਾ ਹਰਿਮੰਦਰ ਸਾਹਿਬ ਢਾ ਰਿਹਾ, ਤੇ ਜਿਹੜੇ ਮਰਦ ਸ਼ਬੀਲੇ ਔਰ ਬਜ਼ੁਰਗ ਗੁਰੂ ਨੂੰ ਮੰਨਣ ਵਾਲੇ ਉਹਨਾਂ ਨੇ ਅੰਦਰੋਂ ਟੋਕੇ ਕੱਢ ਲਏ, ਛਵੀਆਂ ਕੱਢ ਲਈਆਂ, ਗੰਡਾਸੇ ਕੱਢ ਲਏ, ਘੋੜਿਆਂ ਨੂੰ ਥਾਪੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪਰ ਵੈਰਾਗ ਦੇ ਨਾਲ ਕਹਿ ਰਹੇ ਆ ਅਸੀਂ ਕੋਈ ਸੈਨਾਪਤੀ ਨਹੀਂ, ਅਸੀਂ ਕੋਈ ਜੂਝਣ ਵਾਲੇ ਬੂਰੇ ਸੂਰ ਸਿਪਾਹੀ ਨਹੀਂ, ਸਾਨੂੰ ਕੋਈ ਆਗੂ ਚਾਹੀਦਾ ਜਿਹੜਾ ਸਾਡੀ ਅਗਵਾਈ ਕਰੇ। ਪਰਮਾਤਮਾ ਨੇ ਉਹਨਾਂ ਦੇ ਦਿਲਾਂ ਦੀ ਬੇਨਤੀ ਸੁਣੀ। ਬਾਬਾ ਦੀਪ ਸਿੰਘ ਸਾਹਿਬ ਜੀ ਆਗੂ ਬਣ ਕੇ ਜਦ ਇਧਰ ਨੂੰ ਆ ਰਹੇ ਨੇ ਤੇ ਬ੍ਰਾਹਮਣ ਪਿੰਡ ਦੇ ਬਹੁਤ ਸਾਰੇ ਸੂਰਬੀਰ ਨਾਲ ਸ਼ਸਤਰ ਲੈ ਕੇ ਰਲੇ ਨੇ, ਉਸ ਤੋਂ ਅੱਗੇ ਨੀਹਾਂ ਵਾਲੀ ਪਿੰਡ ਵਿੱਚ ਬਾਹਰ ਨਿਕਲ ਕੇ ਸੂਰਮੇ ਖਲੋਤੇ ਸਨ ਉਹ ਨਾਲ ਰਲੇ ਨੇ, ਇਸ ਤੋਂ ਅੱਗੇ ਗੁਰੂ ਕੇ ਚੌਂਤੜੇ ਤੋਂ ਸਿੰਘ ਰਲੇ ਨੇ, ਇਸ ਤੋਂ ਅੱਗੇ ਆ ਕਰਕੇ ਲੱਖੀ ਜੰਗਲ ਵਿੱਚੋਂ ਬਹੁਤ ਸਾਰਾ ਖਾਲਸਾ ਨਾਲ ਰਲਿਆ ਵਿਦ ਸ਼ਸਤਰਾਂ ਦੇ ਔਰ ਘੋੜਿਆਂ ਦੇ, ਉਸ ਤੋਂ ਅੱਗੇ ਆ ਕੇ ਸੋ ਫੂਲ ਤੇ ਮਹਿਰਾਜ ਤੋਂ, ਫਿਰ ਇਸੇ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਭੁੱਚੋ ਤੋਂ ਸਿੰਘ ਰਲੇ ਨੇ, ਕੋਟ ਦਰਾਜ ਤੋਂ ਸਿੰਘ ਰਲੇ ਨੇ, ਆਉਂਦੇ ਆਉਂਦੇ ਹਰੀਕੇ ਪੱਤਣ ਤੱਕ 4,000 ਦੀ ਗਿਣਤੀ ਔਰ ਸ੍ਰੀ ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਆਉਂਦਿਆਂ 5,000 ਸੂਰਮੇ ਦੀ ਗਿਣਤੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਹੋ ਗਈ ਹੈ। ਹੁਣ ਬਾਬਾ ਦੀਪ ਸਿੰਘ ਸਾਹਿਬ ਇੱਕ ਸੈਨਾਪਤੀ ਹਨ, ਕਈ ਜੰਗਾਂ ਲੜੀਆਂ ਸਨ ਔਰ ਉਹ ਜਾਣਦੇ ਸਨ ਕਿ ਜੇ ਕਿਤੇ ਚੱਲਦੇ ਜੰਗ ਦੇ ਵਿੱਚ ਕੋਈ ਲਹੂ ਨਿਕਲਦਾ ਦੇਖ ਕੇ ਡਰ ਜਾਏ ਜਾਂ ਦੁਸ਼ਮਣ ਨੂੰ ਅੱਗੇ ਆਉਂਦਾ ਦੇਖ ਕੇ ਡਰ ਜਾਏ ਉਹ ਪਿੱਛੇ ਭੱਜ ਜਾਏ ਤੇ ਉਹ ਹੋਰਨਾਂ ਸੂਰਮਿਆਂ ਦਾ ਵੀ ਹੌਸਲਾ ਸੁੱਟ ਦਿੰਦਾ ਹੈ। ਸ੍ਰੀ ਤਰਨ ਤਾਰਨ ਸਾਹਿਬ ਅਰਦਾਸ ਕੀਤੀ ਗਈ, ਇਸ ਤੋਂ ਅੱਗੇ ਸੰਗਰਾਣਾ ਸਾਹਿਬ ਵਾਲੇ ਅਸਥਾਨ ਤੇ ਪਹੁੰਚ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੀ ਫੌਜ ਨੂੰ ਸੰਬੋਧਨ ਕੀਤਾ, ਗੁਰੂ ਕੇ ਸੂਰਮਿਓ ਠੀਕ ਹੈ ਗੁਰੂ ਨਾਲ ਪਿਆਰ ਹੋਣ ਦੀ ਖਾਤਰ ਤੁਸੀਂ ਆਏ ਜੇ, ਪਰ ਜੇ ਕਿਸੇ ਦੇ ਮਨ ਦੇ ਅੰਦਰ ਸੰਸਾਰੀ ਸੁੱਖ ਬਹਿਸ਼ਤਾਂ ਐਸ਼ ਪ੍ਰਸਤੀਆਂ ਅਜੇ ਹੰਢਾਉਣ ਭੋਗਣ ਦਾ ਮਨ ਵਿੱਚ ਸ਼ੌਕ ਹੈ ਜੇ ਵਾਪਸ ਮੁੜਨਾ ਤੇ ਇੱਥੋਂ ਮੁੜ ਸਕਦੇ ਜੇ, ਪਰ ਜਦੋਂ ਜੰਗ ਸ਼ੁਰੂ ਹੋ ਗਈ ਉਦੋਂ ਕੋਈ ਵੀ ਸੂਰਮਾ ਕਿਤੇ ਵਾਪਸ ਭੱਜ ਕੇ ਬਾਕੀ ਸਿੰਘਾਂ ਦਾ ਹੌਸਲਾ ਨਾ ਕਿਤੇ ਡੇਗ ਦਿਓ, ਮੈਂ ਲਕੀਰ ਖਿੱਚਾਂਗਾ, ਜਿਨ੍ਹਾਂ ਜਿਨ੍ਹਾਂ ਨੇ ਸੀਸ ਵਾਰਨੇ ਨੇ ਉਹ ਲਕੀਰ ਨੂੰ ਪਾਰ ਕਰਿਓ, ਦੂਸਰੇ ਹੁਣੇ ਵਾਪਸ ਮੁੜ ਜਿਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਬਾਬਾ ਦੀਪ ਸਿੰਘ ਸਾਹਿਬ ਨੇ ਖੰਡੇ ਦੇ ਨਾਲ ਲੰਬੀ ਲਕੀਰ ਖਿੱਚ ਦਿੱਤੀ ਆਪਣੀ 5,000 ਫੌਜ ਦੇ ਅੱਗੇ ਤੇ ਸਾਰਾ ਹੀ ਖਾਲਸਾ ਜਕਾਰੇ ਬੁਲਾਉਂਦਾ ਹੋਇਆ ਉਸ ਲਕੀਰ ਨੂੰ ਟੱਪ ਗਿਆ। ਤਰਨ ਤਾਰਨ ਸਾਹਿਬ ਵਾਲੇ ਪਾਸਿਓਂ ਬਾਬਾ ਦੀਪ ਸਿੰਘ ਸਾਹਿਬ ਜੀ ਆ ਰਹੇ ਨੇ, ਇੱਥੇ ਨਾਕਾ ਲੱਗਾ ਹੋਇਆ ਸੀ ਜਿੱਥੇ ਬਾਬਾ ਨੌਦ ਸਿੰਘ ਸਾਹਿਬ ਜੀ ਦੀ ਸਮਾਧ ਸੱਜੀ ਹੋਈ ਹੈ। ਇਸ ਜਗ੍ਹਾ ਤੇ ਉਸ ਨਾਕੇ ਨੇ ਵੀ ਬਾਬਾ ਜੀ ਦੇ ਜਥੇ ਨੂੰ ਦੇਖ ਲਿਆ ਤੇ ਬਾਬਾ ਜੀ ਦੇ ਜਥੇ ਨੇ ਇਹ ਲੱਗੇ ਹੋਏ ਦੁਰਾਨੀਆਂ ਦੇ ਨਾਕੇ ਔਰ ਕੈਂਪ ਨੂੰ ਦੇਖ ਲਿਆ। ਸਿੰਘਾਂ ਨੇ ਜਕਾਰੇ ਛੱਡ ਦਿੱਤੇ ਹੈ ਤੇ ਉਧਰੋਂ ਦੁਰਾਨੀਆਂ ਨੇ ਅੱਲਾਹੂ ਅਕਬਰ ਦੇ ਨਾਰੇ ਲਗਾ ਦਿੱਤੇ ਹੈ। ਜੰਗ ਸ਼ੁਰੂ ਹੋ ਗਈ ਹੈ, ਹੱਥੋ ਹੱਥੀ ਦੀ ਜੰਗ। ਗੁਰੂ ਕੇ ਸੂਰਮੇ ਦੁਰਾਨੀਆਂ ਦੇ ਨਾਲ ਟੱਕਰ ਲੈ ਰਹੇ ਨੇ। ਜਿੱਥੇ ਪੱਕੀ ਸੜਕ ਚੱਲਦੀ ਹੈ ਉੱਥੋਂ 2 ਕਿੱਲੇ ਖੱਬੇ ਹੱਥ ਬਾਬਾ ਜੀ ਦਾ ਅਸਥਾਨ ਬਣਿਆ ਹੈ। ਜੰਗ ਚੱਲ ਰਹੀ ਹੈ ਤੇ ਕਹਿੰਦੇ ਨੇ ਕਿ ਇੱਥੇ ਯਕੂਬ ਖਾਂ ਪੁੱਛਦਾ ਵੀ ਇਹਨਾਂ ਦਾ ਆਗੂ ਕੌਣ ਹੈ। ਉਹ ਕਹਿੰਦੇ ਉਹ ਜਿਹੜਾ 75 ਸਾਲ ਦਾ ਬਜ਼ੁਰਗ ਲੜ ਰਿਹਾ ਨਾ ਉਹ ਆਗੂ ਹੈ ਸਿੱਖਾਂ ਦਾ। ਅੱਗੇ ਜਾ ਕੇ ਵੰਗਾਰ ਦਿੱਤਾ ਹੈ, ਕਹਿੰਦਾ ਬਗਾਨਿਆਂ ਨੂੰ ਕਿਉਂ ਮਰਵਾਉਣਾ ਹੈ, ਪਹਿਲਾਂ ਆਪਾਂ ਆਪਸ ਵਿੱਚ ਜੰਗ ਕਰਕੇ ਦੇਖ ਲਈਏ। ਸਭ ਤੋਂ ਪਹਿਲਾਂ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਜੰਗ ਕੀਤੀ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜੋ ਬਾਣੀ ਦਾ ਬਲ ਮਿਲਿਆ ਹੋਇਆ ਬਾਜਾਂ ਵਾਲੇ ਸਿਰ ਤੇ ਸਹਾਈ ਨੇ ਕਮਰ ਕੱਸੇ ਚੋਂ ਗੁਰਜ ਕੱਢਿਆ, ਐਸਾ ਟਕਾ ਕੇ ਯਕੂਬ ਖਾਨ ਦੇ ਸਿਰ ਵਿੱਚ ਮਾਰਿਆ, ਉਹਦੇ ਸਿਰ ਦੀ ਮਿੱਝ ਕੱਢ ਕੇ ਰੱਖ ਦਿੱਤੀ। ਇਹਦੇ ਪਿੱਛੇ ਜਮਾਲ ਖਾਨ ਆਇਆ, ਜਮਾਲ ਖਾਨ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਸਿੱਧੀ ਜੰਗ ਕਰ ਰਿਹਾ, ਤੇ ਆਖਰ ਜੰਗ ਵਿੱਚ ਉਹੀ ਆਉਂਦਾ ਜਿਹੜਾ ਸ਼ਸਤਰ ਚਲਾਉਣ ਦਾ ਧਨੀ ਹੁੰਦਾ। ਉਹ ਵੀ ਤਾਂ ਆਪਣੀ ਕੌਮ ਦੇ ਉਹ ਬਹਾਦਰ ਸਨ, ਉਹ ਵੀ ਪੈਂਤੜਾ ਕੱਢ ਕੱਢ ਕੇ ਬਾਬਾ ਜੀ ਨਾਲ ਲੜ ਰਿਹਾ, ਤੇ ਇੱਧਰ ਬਾਬਾ ਦੀਪ ਸਿੰਘ ਸਾਹਿਬ ਉਹ ਲੜ ਰਹੇ ਨੇ ਜਿਨ੍ਹਾਂ ਦੇ ਨਾਲ ਨਾਲ ਹੀ ਅੰਦਰ ਅਜੱਪਾ ਜਾਪ ਚੱਲ ਰਿਹਾ ਹੈ। ਇਹ ਲੜ ਰਹੇ ਨੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਲਈ, ਤੇ ਉਹ ਲੜ ਰਹੇ ਨੇ ਕਿ ਲੁੱਟ ਦਾ ਮਾਲ ਲੱਭੇਗਾ, ਘਰਾਂ 'ਚ ਲਿਜਾਵਾਂਗੇ ਤੇ ਅਮੀਰ ਹੋਵਾਂਗੇ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੜ ਰਹੇ ਨੇ, ਉਧਰੋਂ ਜਮਾਲ ਖਾਨ ਲੜ ਰਿਹਾ ਹੈ। ਐਸਾ ਸਾਂਝਾ ਵਾਰ ਚੱਲ ਗਿਆ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਖੰਡੇ ਦੇ ਨਾਲ ਉਸ ਜਮਾਲ ਖਾਨ ਦਾ ਸਿਰ ਲੱਥ ਕੇ ਡਿੱਗ ਪਿਆ, ਤੇ ਉਸ ਦਾ ਸ਼ਸਤਰ ਚੱਲਿਆ ਤੇ ਬਾਬਾ ਜੀ ਦਾ ਸੀਸ ਵੀ ਉਤਰ ਗਿਆ ਹੈ। ਗਿਆਨੀ ਗਿਆਨ ਸਿੰਘ ਲਿਖਦੇ ਹੈ, ਚੱਲੀ ਤੇਗ ਅਤ ਬੇਗ ਸਿਉਂ ਦੋਹੂ ਕੇਰ ਬਲ ਧਾਰ, ਉਤਰ ਪਰੇ ਸਿਰ ਦੋਹਿਨ ਕੇ ਪਸਰ ਰਹੇ ਇੱਕ ਸਾਰ। ਦੋਨੇ ਸੀਸ ਪਏ, ਬਾਬਾ ਜੀ ਦਾ ਸੀਸ ਔਰ ਉਸ ਦੁਰਾਨੀ ਦਾ ਸਿਰ ਪਿਆ ਹੋਇਆ। ਅੱਗੇ ਇਤਿਹਾਸ ਵਿੱਚ ਆਉਂਦਾ ਹੈ, ਢਿੱਗ ਪਿੱਖ ਇੱਕ ਸਿੱਖ ਤੈਂ ਕਹਿਓ, ਲਾਗੇ ਖਲੋਤੇ ਹੋਏ ਦਮਦਮਾ ਸਾਹਿਬ ਤੋਂ ਆਏ ਹੋਏ ਇੱਕ ਸਿੱਖ ਨੇ ਹੰਝੂ ਭਰ ਕੇ ਆਖਿਆ, ਢਿੱਗ ਪਿੱਖ ਇੱਕ ਸਿੱਖ ਤੈਂ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ। ਬਾਬਾ ਦੀਪ ਸਿੰਘ ਪ੍ਰਣ ਕੀਤਾ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਨਗਰੀ ਤੇ ਆ ਕੇ ਸਰੀਰ ਆਪਣਾ ਠੰਡਾ ਕਰਾਂਗਾ, ਸ਼ਾਂਤ ਕਰਾਂਗਾ, ਵੈਰੀਆਂ ਨੂੰ ਭਜਾ ਕੇ ਫਿਰ ਮੈਂ ਸ਼ਾਂਤ ਹੋਵਾਂਗਾ, ਪਰ ਬਾਬਾ ਦੀਪ ਸਿੰਘ ਤੇਰਾ ਪ੍ਰਣ ਰਹਿ ਗਿਆ ਹੈ। ਢਿੱਗ ਪਿੱਖ ਇੱਕ ਸਿੱਖ ਤੈਂ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ, ਯਹ ਸੁਣ ਸਿੰਘ ਜੀ ਪ੍ਰਣ ਸੰਭਾਰਾ। ਉਸ ਸਿੱਖ ਦਾ ਇਹ ਬਚਨ ਸੁਣ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਪ੍ਰਣ ਸੰਭਾਲਿਆ। ਯਹ ਸੁਣ ਸਿੰਘ ਜੀ ਪ੍ਰਣ ਸੰਭਾਰਾ, ਨਿੱਜ ਸੀਸ ਬਾਹੇ ਹੱਥ ਉਠਾਰਾ, ਖੱਬੇ ਹੱਥ ਦੇ ਉੱਤੇ ਸੀਸ ਚੱਕ ਲਿਆ, ਦਹਿਨੇ ਹੱਥ ਤੇਗ ਖਰ ਧਾਰਾ। ਖੰਡਾ ਜੋ ਸੀਗਾ ਉਹ ਸੱਜੇ ਹੱਥ ਦੇ ਵਿੱਚ ਪਕੜ ਲਿਆ, ਤੇ ਗਿਆਨੀ ਗਿਆਨ ਸਿੰਘ ਲਿਖਦੇ ਹੈ, ਦਹਿਨੇ ਹੱਥ ਤੇਗ ਖਰ ਧਾਰਾ, ਵਜਨ ਜਾਹੇ ਥਾ ਸੇਰ 18। ਜਿਸ ਦਾ ਵਜਨ 18 ਸੇਰ ਸੀ, 900 ਗ੍ਰਾਮ ਦਾ ਇੱਕ ਸੇਰ, 18 ਸੇਰ ਜਿਸ ਦਾ ਵਜਨ ਸੀ, ਫਿਰ ਕੀ ਹੋਇਆ, ਕੋ ਲੜਤ ਕੁਤੰਬ ਤੁਰਕ ਗਨ ਸੰਗੈ ਕੋ ਬੰਧ। ਇਹ ਧੜ ਨੂੰ ਕਹਿੰਦੇ ਨੇ, ਹੁਣ ਧੜ ਲੜ ਰਿਹਾ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਉਹਨਾਂ ਦੇ ਹੱਥ ਤੇ ਹੈ, ਬਾਬਾ ਦੀਪ ਸਿੰਘ ਸਾਹਿਬ ਦੇ। ਲੜਤ ਕੁਬੰਧ ਤੁਰਕ ਗਨ ਸੰਗੈ, ਬਹੁਤ ਸਾਰਿਆਂ ਤੁਰਕਾਂ ਨਾਲ ਹੁਣ ਬਾਬਾ ਦੀਪ ਸਿੰਘ ਸਾਹਿਬ ਫਿਰ ਜੂਝ ਰਹੇ ਹੈ। ਚੱਲਿਓ ਸੁਧਾ ਸਰ ਓਰਨ ਸੰਗੈ, ਹੁਣ ਜਿਸ ਪਾਸੇ ਸੁਧਾ ਸਰ ਹੈ, ਅੰਮ੍ਰਿਤ ਸਰੋਵਰ ਹੈ, ਬਾਬਾ ਜੀ ਖੇਤਾਂ ਦੇ ਵਿੱਚ ਦੀ ਲੜਦੇ ਲੜਦੇ ਡਾਂਡੇ ਮਿੰਡੇ ਜਾ ਰਹੇ ਨੇ। ਲੜਤ ਕੁਬੰਧ ਤੁਰਕ ਗਨ ਸੰਗੈ, ਚੱਲਿਓ ਸੁਧਾ ਸਰ ਓਰਨ ਸੰਗੈ, ਗਰਜਤ ਤਰਜਤ ਤਨ ਘਨ ਨਿਆਈ। ਉਹਨਾਂ ਦਾ ਸਰੀਰ ਬੱਦਲ ਵਾਂਗੂ ਗੱਜ ਗੱਜ ਕੇ ਦਬਕੇ ਮਾਰਦਾ ਤੁਰਾਨੀਆਂ ਨੂੰ, ਦੁਰਾਨੀਆਂ ਨੂੰ। ਗਰਜਤ ਤਰਜਤ ਤਨ ਘਨ ਨਿਆਈ, ਤੁਰਕ ਚੱਲੇ ਭਗ ਡਰ ਅਗਵਾਈ। ਤੁਰਕ ਹੁਣ ਵੇਖ ਵੇਖ ਕੇ ਅੱਗੇ ਅੱਗੇ ਭੱਜ ਗਏ ਹੈ, ਕਹਿੰਦੇ ਹੁਣ ਇਸ ਤੋਂ ਵੱਧ ਕਰ ਕੀ ਲਵਾਂਗੇ, ਇਹਨਾਂ ਦੇ ਗਲੇ ਤੋਂ ਇਹਨਾਂ ਨੂੰ ਬੜੀ ਗੱਲ ਸ਼ਹੀਦ ਕਰ ਦਿਆਂਗੇ, ਵੱਖ ਕਰ ਦਿਆਂਗੇ। ਇਹ ਤਾਂ ਫਿਰ ਵੀ ਲੜੀ ਜਾਂਦੇ ਹੈ। ਇਤਿਹਾਸ ਦੱਸਦਾ ਹੈ ਕਿ ਭਾਈ ਮਹਿਤ ਸਿੰਘ ਵੀ ਲੜੇ ਹੈ ਸੀਸ ਲੱਥੇ ਤੋਂ ਬਾਅਦਾਂ, ਹੋਰ ਵੀ ਦੋ ਚਾਰ ਸਿੰਘ ਉੱਥੇ ਲੜੇ ਹੈ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਸਨ, ਉਹ ਤਾਂ ਸਤਿਗੁਰਾਂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਜੂਝ ਰਹੇ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਸ ਪਹੁੰਚ ਕਰਕੇ ਹੁਣ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ, ਪਾਤਸ਼ਾਹ ਮੈਂ ਚਾਹੁੰਦਾ ਹਾਂ ਤੇਰੇ ਦਰਬਾਰ ਵਿੱਚ ਆਉਣ ਵਾਲੀਆਂ ਸੰਗਤਾਂ ਮੇਰੇ ਸੀਸ ਨੂੰ ਕਦਮ ਸੁਹਾ ਕੇ ਲੰਘਿਆ ਕਰਨ, ਇਸ ਵਾਸਤੇ ਪਾਤਸ਼ਾਹ ਮੈਂ ਤੇਰੀਆਂ ਪ੍ਰਕਰਮਾਂ ਦੇ ਵਿੱਚ ਆਪਣਾ ਸੀਸ ਭੇਟ ਕਰਨਾ। ਜਿਹੜੀ ਥਿਊਰੀ ਫਿਲਾਸਫੀ ਬਾਣੀ ਦੇ ਰੂਪ ਵਿੱਚ ਸਾਡੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ, ਉਹ ਗੁਰੂ ਕਿਆ ਸਿੱਖਾਂ ਨੇ ਸਾਕਾਰ ਰੂਪ ਵਿੱਚ ਕਰਕੇ ਦਿਖਾ ਦਿੱਤੀ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵਕ ਰੀਜੈ। ਬਿਨਾਂ ਸੀਸ ਤੋਂ ਸੇਵਾਵਾਂ ਵੀ ਕਰਦੇ ਰਹੇ ਗੁਰੂ ਕੇ ਸਿੱਖ। ਰਾਮਦਾਸ ਸਤਿਗੁਰੂ ਪਾਤਸ਼ਾਹ ਜੀ ਦੇ ਸਰੋਵਰ ਦੀਆਂ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਭੇਟਾ ਕਰਕੇ ਇੱਕ ਫਤਿਹ ਉਚਾਰੀ ਹੈ, ਤੇ ਫਤਿਹ ਬੁਲਾਉਣ ਤੋਂ ਬਾਅਦ ਬਾਬਾ ਜੀ ਦਾ ਸਰੀਰ ਸ਼ਾਂਤ ਹੋ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਕਿਰਪਾ ਵਰਤਾਈ ਕਿ ਬਹੁਤ ਕੁਝ ਹੋਰ ਵੀ ਸ਼ਹੀਦੀਆਂ ਹੋਈਆਂ। ਪਰ ਤੁਰਕਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਜਾਣਾ ਪਿਆ। ਸਾਡੇ ਇਤਿਹਾਸ ਦੇ ਪੰਨੇ ਨੇ ਡੁੱਲਦਾ ਜਾਂ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਉਦੋਂ ਤਸਵੀਰਾਂ ਬਦਲ ਜਾਂਦੀਆਂ ਕਿ ਕਿਸੇ ਕੌਮ ਦੀਆਂ ਤਸਵੀਰਾਂ ਵਿਖਾਓ, ਤੇ ਪਾਤਸ਼ਾਹ ਦੇ ਸਿੰਘਾਂ ਨੇ ਜਿਨ੍ਹਾਂ ਨੇ ਖੋਪਰੀਆਂ ਲੁਹਾ ਲਈਆਂ ਉਹੋ ਜਿਹੀਆਂ ਤਸਵੀਰਾਂ ਕਿਸੇ ਹੋਰ ਕੌਮ ਵਿੱਚ ਹੈ ਨਹੀਂ। ਇਸ ਵਾਸਤੇ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਜਦ ਦੇਗਾਂ ਦੇ ਵਿੱਚ ਉਬਲੇ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਦ ਚਰਬੀ ਢਲੇ ਸ਼ਹੀਦਾਂ ਦੀ ਆਸਾ ਦੇ ਦੀਵੇ ਜਗ ਪੈਂਦੇ, ਟੁੱਟਦੇ ਜਾਂ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਦ ਕੰਧ ਮਸੂਮਾਂ ਦੀ ਡਿੱਗੀ ਹੋਈ ਕੌਮ ਖਲੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਦਸ਼ਮੇਸ਼ ਪਿਤਾ ਪਾਤਸ਼ਾਹ ਮਹਾਰਾਜ ਜੀ ਨੇ ਜੋ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸੰਨ 1700 ਈਸਵੀ ਦੇ ਵਿੱਚ ਜੋ ਸਿੱਖਿਆ ਦਿੱਤੀ ਸੀ, ਉਹ ਆਣ ਕਰਕੇ ਸੰਨ 1757 ਦੇ ਵਿੱਚ ਸੰਸਾਰ ਦੇ ਸਾਹਮਣੇ ਆਈ ਕਿ ਸੱਚਮੁੱਚ ਇਸ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਕਿਸ ਨੂੰ ਕਹਿੰਦੇ ਹੈ, ਇਹ ਬਾਬਾ ਸੀਸ ਤੋਂ ਬਿਨਾਂ ਲੜਿਆ ਹੈ। ਇਹ ਪਤਾ ਲੱਗਿਆ ਕਿ ਜੇ ਗੁਰੂ ਦੀ ਦਿੱਤੀ ਦਵਾਈ ਪੂਰੇ ਪੂਰੇ ਪਰਹੇਜ਼ ਨਾਲ ਖਾ ਲਈ ਜਾਏ ਤੇ ਫਿਰ ਇਹਦੀ ਕੀ ਕਰਾਮਾਤ ਤੇ ਇਹਦਾ ਚਮਤਕਾਰ ਕੀ ਹੈ। 11 ਨਵੰਬਰ 1757 ਈਸਵੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹਾਦਤ ਪ੍ਰਾਪਤ ਕਰ ਗਏ ਗੁਰਧਾਮਾਂ ਦੀ ਰੱਖਿਆ ਕਰਦੇ ਹੋਏ। ਉੱਥੇ ਫਿਰ ਵਿਦਵਾਨ ਕਹਿੰਦਾ, ਸ਼ਹੀਦੋਂ ਕੀ ਬਸਤੀ ਨਹੀਂ ਬਣਦੀ ਹੈ ਸਸਤੀ, ਇਹ ਸ਼ਹੀਦਾਂ ਦੀ ਬਸਤੀ ਬੜੇ ਮਹਿੰਗੇ ਮੁੱਲ ਬਣਾਉਣੀ ਪੈਂਦੀ ਹੈ। ਸ਼ਹੀਦੋਂ ਕੀ ਬਸਤੀ ਨਹੀਂ ਬਣਦੀ ਹੈ ਸਸਤੀ, ਬਣਦੀ ਹੈ ਤਾਂ ਜੇ ਮਿਟਾ ਦੇਵੇ ਕੋਈ ਹਸਤੀ, ਇਸ ਹਸਤੀ ਨੂੰ ਮਿਲਦਾ ਹੈ ਰੁਤਬਾ ਨਿਰਾਲਾ, ਇਸ ਰੁਤਬੇ ਤੋਂ ਬਣਦੀ ਹੈ ਗੈਰਤ ਦੀ ਮਾਲਾ, ਇਸ ਮਾਲਾ ਦੇ ਮਣਕੇ ਨਾ ਮਿਲਦੇ ਬਾਜ਼ਾਰੀ, ਇਹਨਾਂ ਨੂੰ ਖਰੀਦੇ ਕੋਈ ਵਿਰਲਾ ਵਪਾਰੀ, ਇਹਨਾਂ ਨੂੰ ਖਰੀਦੇ ਕੋਈ ਵਿਰਲਾ ਵਪਾਰੀ। ਚਾਰ ਲਾਈਨਾਂ ਮੈਂ ਹੋਰ ਕਹਿ ਕੇ ਸਮਾਪਤੀ ਕਰਨੀ ਹੈ, ਕਿਉਂਕਿ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਤਿਹਾਸ ਬੜਾ ਲੰਬਾ ਸੀ ਤੇ ਮੈਂ ਪਹਿਲਾਂ ਖਿਆਲ ਰੱਖਿਆ ਕਿ ਐਸਾ ਨਾ ਹੋਵੇ ਕਿ ਇਤਿਹਾਸ ਅੱਧ ਵਿੱਚ ਤੇ ਉਧਰੋਂ ਸਮਾਂ ਹੋ ਜਾਵੇ। ਸੰਖੇਪ ਕਰਕੇ ਬੇਨਤੀ ਕਰ ਦਿੱਤੀ ਹੈ, ਚਾਰ ਲਾਈਨਾਂ ਇੱਕ ਸ਼ਾਇਰ ਦੀਆਂ ਕਹਿ ਕੇ ਉਸ ਤੋਂ ਬਾਅਦ ਫਤਿਹ ਬੁਲਾਉਣੀ ਹੈ ਕਿ ਜਿਸ ਨੇ ਸ਼ਹੀਦਾਂ ਦੇ ਬਾਰੇ ਬਚਨ ਕੀਤਾ ਹੈ। ਸਭ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਨੇ ਸਿਰਲੱਥ ਸਰਦਾਰਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਨੇ ਸਿਰਲੱਥ ਸਰਦਾਰਾਂ ਦਾ ਜ਼ਿਕਰ ਕੀਤਾ। ਉਹ ਸਿੱਖੀ ਸਦਾ ਹੀ ਖਿਜਾਵਾਂ ਵਿੱਚ ਮੌਲਦੀ ਹੈ, ਅਸੀਂ ਕਦੋਂ ਬਹਾਰਾਂ ਦਾ ਜ਼ਿਕਰ ਕੀਤਾ? ਸਿੱਖੀ ਸਦਾ ਹੀ ਖਿਜਾਵਾਂ ਵਿੱਚ ਮੌਲਦੀ ਏ, ਅਸੀਂ ਕਦੋਂ ਬਹਾਰਾਂ ਦਾ ਜ਼ਿਕਰ ਕੀਤਾ? ਉਹ ਅਸੀਂ ਪੰਥ ਸ਼ਹੀਦਾਂ ਦੀ ਗੱਲ ਕੀਤੀ, ਅਸੀਂ ਪੰਥ ਸ਼ਹੀਦਾਂ ਦੀ ਗੱਲ ਕੀਤੀ, ਨਹੀਂਓ ਪੰਥ ਗਦਾਰਾਂ ਦਾ ਜ਼ਿਕਰ ਕੀਤਾ। ਉਹ ਜਰੀਆਂ ਜੁਲਫਾਂ ਦੀ ਅਸੀਂ ਨਹੀਂ ਬਾਤ ਪਾਈ, ਜਦੋਂ ਵੀ ਕੀਤਾ ਤਲਵਾਰਾਂ ਦਾ ਹੀ ਜ਼ਿਕਰ ਕੀਤਾ ਹੈ। ਜਰੀਆਂ ਜੁਲਫਾਂ ਦੀ ਅਸੀਂ ਨਹੀਂ ਗੱਲ ਕੀਤੀ, ਜਦ ਵੀ ਕੀਤਾ ਤਲਵਾਰਾਂ ਦਾ ਜ਼ਿਕਰ ਕੀਤਾ ਹੈ। ਇਹ ਸਾਡਾ ਅਮੀਰ ਵਿਰਸਾ ਹੈ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋ ਸਮੁੰਦਰ ਸਾਨੂੰ ਬਖਸ਼ਿਸ਼ ਕੀਤੇ ਹੈ, ਔਰ ਖਾ ਮਖਾ ਕੋਈ ਗਰੀਬ ਤੇ ਕੰਗਲਾ ਹੋ ਕੇ ਤੁਰਿਆ ਫਿਰੇ ਘਰ ਹੁੰਦਾ, ਹੁੰਦਿਆਂ ਹੋਇਆਂ ਵੀ ਜੇ ਮੰਗਣ ਕੋਈ ਤੁਰ ਪਵੇ ਤੇ ਫਿਰ ਉਹਨੂੰ ਅਲਾਮਾ ਤੇ ਜ਼ਰੂਰ ਮਿਲਦਾ ਹੈ। ਇੱਕ ਸਾਨੂੰ ਸਮੁੰਦਰ ਬਖਸ਼ਿਆ ਹੈ, ਇੱਕ ਓ ਅੰਕਾਰ ਤੋਂ 18-10-20 ਤੱਕ ਸਮੁੰਦਰ ਹੈ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਤੋਂ ਜਾਈ, ਤੇ ਇੱਕ ਸਾਨੂੰ ਸਮੁੰਦਰ ਬਖਸ਼ਿਆ ਏ 1469 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪ੍ਰਗਟ ਹੋ ਕੇ। ਉਦੋਂ ਤੋਂ ਲੈ ਕੇ ਗੁਰ ਇਤਿਹਾਸ ਅਤੇ ਉਸ ਤੋਂ ਅੱਗੇ ਸਿੱਖ ਇਤਿਹਾਸ ਅੱਜ ਤੱਕ, ਇਹ ਬੜਾ ਅਮੀਰ ਵਿਰਸਾ ਹੈ। ਇਸ ਦੀ ਕੋਈ ਬਰਾਬਰਤਾ ਵਾਲਾ ਨਾ ਇਤਿਹਾਸ ਤੇ ਨਾ ਇਸ ਤਰ੍ਹਾਂ ਦੀ ਨਿਰੰਕਾਰ ਦੇ ਰਸਤੇ ਨੂੰ ਖੋਜਣ ਵਾਲੀ, ਦੱਸਣ ਵਾਲੀ ਕੋਈ ਫਿਲਾਸਫੀ ਮਿਲਦੀ ਹੈ। ਇਸ ਅਮੀਰ ਵਿਰਸੇ ਨੂੰ ਆਪਾਂ ਸੰਭਾਲੀਏ, ਇਸ ਵਿੱਚੋਂ ਪਦਾਰਥ ਛੱਕ ਕੇ ਸਦਾ ਹੀ ਆਨੰਦ ਦੇ ਨਾਲ ਜ਼ਿੰਦਗੀ ਬਸਰ ਕਰੀਏ। ਸਭ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।